ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰਵਾਕ ਹੈ ਪਰਮੇ ਆਵੇ ਪਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ। ਇਸ ਅਨੁਸਾਰ ਇਸ ਪਰਮਈ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਅਸੀਂ ਕਈ ਤਰ੍ਹਾਂ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਪਰਮਾਂ ਵਿੱਚ ਜਕੜੇ ਹੋਏ ਹਾਂ। ਜਿਵੇਂ ਹਨੇਰੇ ਵਿੱਚ ਵਿਚਰਦਿਆਂ ਠੋਕਰਾਂ, ਭਰਮ ਭੁਲੇਖੇ ਅਤੇ ਦੁੱਖ ਕਲੇਸ਼ ਉਪਜਦੇ ਹਨ, ਠੀਕ ਉਸੇ ਤਰ੍ਹਾਂ ਆਤਮ ਪ੍ਰਕਾਸ਼ ਦੇ ਤੱਤ ਗਿਆਨ ਤੋਂ ਬਿਨਾਂ ਵੀ ਮਾਇਕੀ ਅਗਿਆਨਤਾ ਦੇ ਭਰਮਈ ਅੰਧ ਗੁਬਾਰ ਵਿੱਚ ਅਸੀਂ ਜੋ ਵੀ ਕਰਮ ਧਰਮ ਕਰਦੇ ਹਾਂ ਉਹ ਸਭ ਅਧੂਰੇ ਅਤੇ ਗਲਤ ਹੁੰਦੇ ਹਨ। ਸਾਡੀ ਆਮ ਜ਼ਿੰਦਗੀ ਵਿੱਚ ਤਾਂ ਇਹਨਾਂ ਭਰਮਾਂ ਦਾ ਬੋਲਬਾਲਾ ਹੈ ਹੀ, ਪਰਮਾਰਥ ਵਿੱਚ ਵੀ ਅਸੀਂ ਕਈ ਤਰ੍ਹਾਂ ਦੇ ਭਰਮਾਂ ਵਿੱਚ ਖਚਿਤ ਹੋ ਕੇ ਖੁਆਰ ਹੁੰਦੇ ਹਾਂ। ਜਿਵੇਂ ਨਾਮ ਦੀ ਆਤਮਿਕ ਛੋਹ ਜਾਂ ਕਲਾ ਕੀ ਹੈ, ਇਹਦੇ ਬਾਬਤ ਸਾਡੇ ਮਨ ਵਿੱਚ ਕਈ ਤਰ੍ਹਾਂ ਦੇ ਭੁਲੇਖੇ ਪਏ ਹੋਏ ਹੁੰਦੇ ਹਨ। ਮੁਕਤੀ ਕਿਸ ਨੂੰ ਕਹਿੰਦੇ ਹਨ? ਗੁਰਮੁਖ ਪਿਆਰੇ ਸੰਤ ਜਨ ਜਾਂ ਭਗਤ ਜਨ ਕੌਣ ਹਨ? ਗੁਰੂ ਅਵਤਾਰ ਕੌਣ ਹਨ? ਇਹਨਾਂ ਦਾ ਆਪਸ ਦੇ ਵਿੱਚ ਫਰਕ ਕੀ ਹੈ, ਅੰਤਰ ਕੀ ਹੈ? ਇਹਨਾਂ ਪ੍ਰਤੀ ਪਏ ਸਾਡੇ ਭਰਮ ਭੁਲੇਖਿਆਂ ਨੂੰ ਗੁਰਮੁਖ ਪਿਆਰੇ ਵਾਹੂ ਜੀ ਹੋਰਾਂ ਨੇ ਭਰਮ ਦੇ ਵਿਸ਼ੇ 'ਤੇ ਲਿਖੇ ਆਪਣੇ ਅੱਜ ਦੇ ਗੁਰਬਾਣੀ ਵਿਚਾਰ ਦੇ ਇਸ ਲੇਖ ਵਿੱਚ ਦੂਰ ਕਰਨ ਦਾ ਯਤਨ ਕੀਤਾ ਹੈ। ਪਿਆਰ ਨਾਲ ਸਰਵਣ ਕਰੀਏ। ਕਈ ਵਾਰੀ ਕਾਲੇ ਬੋਲੇ ਸੰਘਣੇ ਬੱਦਲਾਂ ਵਿੱਚ ਦੀ ਸੂਰਜ ਦੀ ਧੁੱਪ ਬਿਲਕੁਲ ਨਹੀਂ ਦਿਸਦੀ ਅਤੇ ਦਿਨ ਦਿਹਾੜੇ ਰਾਤ ਵਾਂਗ ਹਨੇਰਾ ਜਾਪਦਾ ਹੈ, ਅਤੇ ਜਦੋਂ ਬੱਦਲ ਫਟਦੇ ਹਨ ਤਾਂ ਧੁੱਪ ਦੀਆਂ ਕੁਝ ਲਿਸ਼ਕਾਂ ਪ੍ਰਗਟ ਹੁੰਦੀਆਂ ਹਨ, ਪਰ ਇਹ ਲਿਸ਼ਕਾਂ ਫੌਰਨ ਅਲੋਪ ਹੋ ਜਾਂਦੀਆਂ ਹਨ ਕਿਉਂਕਿ ਹਵਾ ਨਾਲ ਫਟੇ ਹੋਏ ਬੱਦਲ ਫਿਰ ਆਪਸ ਵਿੱਚ ਮਿਲ ਜਾਂਦੇ ਹਨ। ਇਹਨਾਂ ਬੱਦਲਾਂ ਦਾ ਪਾਣੀ ਜਦ ਬਰਸਾਤ ਦੀ ਸ਼ਕਲ ਵਿੱਚ ਵਰਸ ਪੈਂਦਾ ਹੈ ਤਾਂ ਬੱਦਲਾਂ ਦੇ ਪਿੱਛੇ ਲੁਕੀ ਹੋਈ ਧੁੱਪ ਆਪਣੇ ਪੂਰੇ ਜੋਬਨ ਵਿੱਚ ਪ੍ਰਗਟ ਹੁੰਦੀ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਅਥਵਾ ਅੰਤਸ਼ਕਰਨ ਦੇ ਉਦਾਲੇ ਵੀ ਕਈ ਜਨਮਾਂ ਤੋਂ ਕਰਮਾਂ ਦੀ ਮੈਲ ਦੇ ਬੱਦਲ ਚੜ੍ਹੇ ਹੋਏ ਹਨ। ਜਦੋਂ ਕਦੇ ਉੱਚੀ ਸੁੱਚੀ ਸੰਗਤ ਵਿੱਚ ਸਾਡੇ ਮਨ ਉੱਤੇ ਸ਼ਬਦ ਦੀ ਚੋਟ ਵੱਜਦੀ ਹੈ ਜਾਂ ਵੈਰਾਗਮਈ ਅਸਰ ਹੁੰਦਾ ਹੈ ਤਾਂ ਇਲਾਹੀ ਮੰਡਲ ਦਾ ਛਿਨ ਭੰਗਰੀ ਇੱਕ ਲਿਸ਼ਕਾਰਾ ਜਿਹਾ ਪੈਂਦਾ ਹੈ। ਸਾਡਾ ਮਨ ਐਸੀ ਦਾਮਨਿਕ ਇਲਾਹੀ ਕਲਾ ਦੀ ਝਾਲ ਨਹੀਂ ਚੱਲ ਸਕਦਾ ਅਤੇ ਇਸ ਕਲਾ ਦਾ ਸਾਡੇ ਸਰੀਰ ਉੱਤੇ ਵੱਖੋ ਵੱਖਰਾ ਅਸਰ ਪੈਂਦਾ ਹੈ। ਜਿਵੇਂ ਬਿਜਲੀ ਦੇ ਕਰੰਟ ਨੂੰ ਛੋਹਣ ਨਾਲ ਸਾਡਾ ਸਰੀਰ ਕਈ ਕਿਸਮ ਦੀਆਂ ਹਰਕਤਾਂ ਕਰਦਾ ਹੈ, ਇਸੇ ਤਰ੍ਹਾਂ ਆਤਮਿਕ ਕਲਾ ਦੀ ਵੀ ਜਦੋਂ ਸਾਡੇ ਮਨ ਉੱਤੇ ਲਿਸ਼ਕ ਪੈਂਦੀ ਹੈ ਤਾਂ ਸਾਡਾ ਸਰੀਰ ਬੇਵੱਸ ਹੋ ਕੇ ਕਈ ਪ੍ਰਕਾਰ ਦੀਆਂ ਹਰਕਤਾਂ ਕਰਦਾ ਹੈ। ਕਿਸ ਤਰ੍ਹਾਂ? ਜਿਵੇਂ ਕਿ ਝਟਕੇ ਵੱਜਣੇ, ਚੀਕਾਂ ਨਿਕਲਣੀਆਂ, ਅਣਹੋਣੀਆਂ ਹਰਕਤਾਂ ਕਰਨੀਆਂ, ਕੰਬਣੀ ਜਿਹੀ ਛਿੜਨੀ, ਰੁਣ ਝੁਣ ਮਹਿਸੂਸ ਹੋਣੀ, ਮਿਰਗੀ ਵਾਂਗ ਤੜਫਣਾ, ਉੱਚੀ ਉੱਚੀ ਹੱਸਣਾ, ਬੇਅੰਤ ਸ਼ਕਤੀ ਦਾ ਪ੍ਰਗਟਾਵਾ ਹੋਣਾ ਜਾਂ ਫਿਰ ਸਰੀਰਕ ਸੁੱਧ ਬੁੱਧ ਭੁੱਲ ਜਾਣੀ, ਇਹ ਅਨੇਕਾਂ ਤਰ੍ਹਾਂ ਦੀਆਂ ਵੱਖ ਵੱਖ ਹਰਕਤਾਂ ਹਨ ਜੋ ਕਿ ਆਤਮਿਕ ਕਲਾ ਦੀ ਛੋਹ ਵਰਤਣ ਦੇ ਨਾਲ ਸਾਡੇ ਵਿੱਚ ਪ੍ਰਗਟ ਹੁੰਦੀਆਂ ਹਨ। ਇਹ ਅਨੇਕਾਂ ਅਲੌਕਿਕ ਕ੍ਰਿਸ਼ਮੇ ਜਗਿਆਸੂਆਂ ਦੇ ਤਜਰਬੇ ਵਿੱਚ ਆਉਂਦੇ ਹਨ ਜਿਨ੍ਹਾਂ ਨੂੰ ਕਿ ਸਾਡੀ ਸੀਮਿਤ ਬੁੱਧੀ ਸਮਝ ਨਹੀਂ ਸਕਦੀ। ਅੰਤਰ ਆਤਮੇ ਆਤਮਿਕ ਕਲਾ ਦੀ ਛੋਹ ਦੁਆਰਾ ਪ੍ਰਗਟ ਹੋਏ ਇਹਨਾਂ ਸਰੀਰਕ ਅਤੇ ਮਾਨਸਿਕ ਕ੍ਰਿਸ਼ਮਿਆਂ ਦੀ ਬਾਬਤ ਐਵੇਂ ਹੈਰਾਨ ਹੋਈ ਜਾਣਾ, ਸ਼ੱਕ ਕਰਨੀ, ਇਹਨਾਂ 'ਤੇ ਕਿੰਤੂ ਕਰਨਾ, ਨੁਕਤਾਚੀਨੀ ਕਰਨੀ, ਇਹਨਾਂ ਨੂੰ ਪਾਖੰਡ ਸਮਝਣਾ, ਇਹਨਾਂ ਦੀ ਵਿਰੋਧਤਾ ਕਰਨੀ, ਇਹਨਾਂ ਬਾਰੇ ਵਾਦ ਵਿਵਾਦ ਕਰਨਾ, ਇਹਨਾਂ ਨੂੰ ਕਾਲਾ ਜਾਦੂ ਸਮਝਣਾ ਜਾਂ ਫਿਰ ਮਨਮਤ ਸਮਝਣੀ, ਇਹ ਸਾਡੀ ਅਗਿਆਨਤਾ ਦਾ ਇੱਕ ਦੀਰਘ ਭਰਮ ਭੁਲੇਖਾ ਹੈ। ਦੂਸਰੇ ਪਾਸੇ ਮਨ ਦੀ ਇਕਾਗਰਤਾ ਤੋਂ ਉਪਜੀ ਮਾਨਸਿਕ ਸ਼ਕਤੀ ਦੀਆਂ ਕਰਾਮਾਤਾਂ, ਤਾਂਤਰਿਕ ਜਾਦੂ, ਜੰਤਰ ਮੰਤਰ ਦੇ ਕ੍ਰਿਸ਼ਮੇ, ਜੋਗੀਆਂ ਦੇ ਕੌਤਕ, ਭੂਤਾਂ ਪ੍ਰੇਤਾਂ ਦੇ ਅਸਰ ਹੇਠ ਖੇਲਣਾ ਜਾਂ ਕਈ ਕਿਸਮ ਦੇ ਮਾਨਸਿਕ ਕਾਲੇ ਜਾਦੂ ਆਦਿ, ਇਹ ਸਾਰੇ ਤ੍ਰੈਗੁਣੀ ਮਾਇਕੀ ਮੰਡਲ ਦੇ ਕਰਤੱਵ ਹਨ। ਇਹਨਾਂ ਨੂੰ ਉੱਪਰ ਲਿਖੇ ਇਹ ਜਿਹੜੇ ਪ੍ਰਗਟਾਵੇ ਹਨ ਜਾਂ ਕ੍ਰਿਸ਼ਮੇ ਹਨ, ਇਹਨਾਂ ਨਾਲ ਨਹੀਂ ਮਿਲਾਉਣਾ ਚਾਹੀਦਾ, ਕਿਉਂਕਿ ਇਹ ਜਿਹੜੀਆਂ ਕਰਾਮਾਤਾਂ, ਜਾਦੂ, ਜੋਗੀਆਂ ਦੇ ਕੌਤਕ ਜਾਂ ਕਈ ਕਿਸਮ ਦੇ ਮਾਨਸਿਕ ਜਾਦੂ ਜਿਹੜੇ, ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਕਰਤੱਵ ਹਨ। ਇਹ ਮਾਨਸਿਕ ਸ਼ਕਤੀ ਦੇ ਪ੍ਰਗਟਾਵੇ ਹਨ, ਇਹਨਾਂ ਦਾ ਆਤਮਿਕ ਕਲਾ ਨਾਲ ਇਹਨਾਂ ਦੀ ਕੋਈ ਸਾਂਝ ਨਹੀਂ। ਇਹ ਦੋਨੋਂ ਅਵਸਥਾਵਾਂ ਅੱਡੋ ਅੱਡ ਆਤਮਿਕ ਅਤੇ ਮਾਨਸਿਕ ਮੰਡਲ ਦੇ ਕਰਤੱਵ ਹਨ, ਜੋ ਇੱਕ ਦੂਜੇ ਤੋਂ ਬਿਲਕੁਲ ਵਿਲੱਖਣ, ਮੁਤਜ਼ਾਦ ਅਤੇ ਉਲਟ ਹਨ। ਇਹਨਾਂ ਦੋਨਾਂ ਅਵਸਥਾਵਾਂ ਨੂੰ ਰਲਾਉਣਾ ਜਾਂ ਇੱਕ ਦੀ ਦੂਜੇ ਨਾਲ ਤੁਲਨਾ ਕਰਨੀ, ਇਹ ਸਾਡੀ ਦੀਰਘ ਅਗਿਆਨਤਾ ਹੈ। ਇਹ ਆਤਮਿਕ ਕਲਾ ਦੇ ਖਿਨ ਭੰਗਰੀ ਲਿਸ਼ਕਾਰੇ ਅਤੇ ਕ੍ਰਿਸ਼ਮੇ, ਇਹ ਸਾਡੀ ਅੰਦਰਲੀ ਆਤਮਿਕ ਸ਼ਕਤੀ ਦੀ ਹੋਂਦ ਦੀ ਸਾਖੀ ਹਨ, ਗਵਾਹੀ ਹਨ, ਜਿਹਦੇ ਨਾਲ ਸਾਡੀ ਆਤਮਿਕ ਸ਼ਰਧਾ ਦ੍ਰਿੜ ਹੁੰਦੀ ਹੈ। ਪਰ ਇਹਨਾਂ ਛਿਨ ਭੰਗਰ ਲਿਸ਼ਕਾਰਿਆਂ ਅਤੇ ਕ੍ਰਿਸ਼ਮਿਆਂ ਨੂੰ ਅਧਿਆਤਮਿਕ ਮਾਰਗ ਦੀ ਮੰਜ਼ਿਲ ਜਾਂ ਮੁਕਤੀ ਸਮਝ ਲੈਣਾ ਵੀ ਸਾਡਾ ਦੀਰਘ ਮਾਨਸਿਕ ਪਰਮ ਭੁਲੇਖਾ ਹੈ। ਇਹ ਜੋ ਵੀ ਆਤਮਿਕ ਕਲਾ ਦੀ ਛੋਹ ਨਾਲ ਪ੍ਰਗਟਾਵੇ ਹੁੰਦੇ ਹਨ, ਇਹ ਸਾਡੇ ਅੰਦਰਲੀ ਆਤਮਿਕ ਸ਼ਕਤੀ ਦੀ ਹੋਂਦ ਦੀ ਸਾਖੀ ਅਤੇ ਗਵਾਹੀ ਤਾਂ ਹਨ, ਪਰ ਇਹਨਾਂ ਨੂੰ ਹੀ ਅਧਿਆਤਮਿਕ ਮਾਰਗ ਦੀ ਮੰਜ਼ਿਲ ਜਾਂ ਮੁਕਤੀ ਸਮਝ ਲੈਣਾ, ਇਹ ਸਾਡਾ ਦੀਰਘ ਮਾਨਸਿਕ ਪਰਮ ਭੁਲੇਖਾ ਹੈ। ਇਸੇ ਤਰ੍ਹਾਂ ਸਿਮਰਨ ਵਿੱਚ ਮਨ ਇਕਾਗਰ ਹੋਣ ਨਾਲ ਕਈ ਵਾਰ ਅੰਤਰਗਤ ਅਨੋਖੀ ਕਿਸਮ ਦੀ ਰੌਸ਼ਨੀ ਦਾ ਲਿਸ਼ਕਾਰਾ ਵੱਜਦਾ ਹੈ। ਕਈ ਵਾਰੀ ਇਹ ਰੌਸ਼ਨੀ ਸਾਡੇ ਮਨੋਕਲਪਿਤ ਖਿਆਲਾਂ ਦਾ ਹੀ ਪ੍ਰਤੀਬਿੰਬ ਜਾਂ ਪਰਛਾਵਾਂ ਹੁੰਦੀ ਹੈ। ਇਹਨਾਂ ਅਧਿਆਤਮਿਕ ਰੌਸ਼ਨੀ ਦੇ ਲਿਸ਼ਕਾਰਿਆਂ ਨੂੰ ਅਕਾਲ ਪੁਰਖ ਦੇ ਦਰਸ਼ਨ ਸਮਝ ਲੈਣਾ, ਇਹ ਵੀ ਸਾਡੀ ਵੱਡੀ ਭੁੱਲ ਹੈ, ਸਾਡਾ ਦੀਰਘ ਮਾਨਸਿਕ ਭੁਲੇਖਾ ਹੈ। ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਗੁਰਮੁਖ ਪਿਆਰਿਆਂ ਨੇ ਇੱਥੇ ਇੱਕ ਬਿਓਰਾ ਦਿੱਤਾ ਹੈ। ਇੱਕ ਪਾਸੇ ਆਤਮਿਕ ਛੋਹ ਦੀ ਕਲਾ, ਦੂਸਰੇ ਪਾਸੇ ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ। ਆਤਮਿਕ ਛੋਹ ਦੀ ਕਲਾ ਜਿਹੜੀ ਆ, ਉਹ ਆਤਮਿਕ ਮੰਡਲ ਦੀ ਖੇਲ ਹੈ, ਇਹ ਜੀਵ ਦੇ ਵੱਸ ਨਹੀਂ, ਇਹ ਇਲਾਹੀ ਦਾਤ ਹੈ। ਦੂਜੇ ਪਾਸੇ ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ ਮਾਨਸਿਕ ਮੰਡਲ ਦੀ ਖੇਲ ਹਨ, ਇਹ ਜੀਵ ਦੀ ਹੌਂਧਾਰੀ ਕਿਰਿਆ ਹੈ, ਇਹ ਮਾਨਸਿਕ ਸ਼ਕਤੀ ਹੈ। ਆਤਮਿਕ ਕਲਾ ਜੋ ਹੈ, ਇਹ ਲਾਭਵੰਦ ਹੈ, ਸੁਖਦਾਈ ਹੈ, ਰੁਣ ਝੁਣ ਦਾ ਅਹਿਲਾਦ ਹੈ, ਆਜ਼ਾਦੀ ਹੈ, ਇਹ ਉਸ ਇੱਕ ਦਾ ਲਿਸ਼ਕਾਰਾ ਹੈ, ਇਹ ਅਨੰਤ ਸ਼ਕਤੀ ਦਾ ਝਲਕਾਰਾ ਹੈ, ਇਹ ਪ੍ਰੇਮ ਖੇਲ ਦਾ ਚਮਤਕਾਰ ਹੈ, ਪ੍ਰੇਮ ਰਸ ਹੈ, ਗੁਪਤ ਖੇਲ ਹੈ, ਅਨਹਦ ਝੁਨਕਾਰ ਹੈ, ਇਹ ਅਲਮਸਤ ਮਤਵਾਰਾ ਦੀ ਅਵਸਥਾ ਹੈ, ਇਹ ਆਤਮ ਮਾਰਗ ਦੇ ਕ੍ਰਿਸ਼ਮੇ ਹਨ, ਇਹ ਗੁਰੂ ਦੀ ਨਦਰ ਕਰਮ ਹੈ। ਦੂਜੇ ਪਾਸੇ ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ ਹਾਨੀਕਾਰਕ ਹਨ, ਇਹ ਦੁੱਖਦਾਈ ਹਨ, ਇੱਧਰ ਹੋਮੇ ਦੀ ਕੁਲਝਣਾ ਹੈ, ਬੰਧਨਾ ਹੈ, ਦੂਜਾ ਭਾਉ ਹੈ, ਇਹ ਸੀਮਤ ਸ਼ਕਤੀ ਹੈ, ਹੋਮੇ ਦਾ ਪ੍ਰਗਟਾਵਾ ਹੈ, ਫੋਕੇ ਵਿਖੇ ਰਸ ਹਨ, ਇਹ ਮਾਨਸਿਕ ਤਜਰਬੇ ਹਨ, ਸਰੀਰਕ ਕਸ਼ਟ ਹਨ, ਮਾਨਸਿਕ ਮਦਹੋਸ਼ੀ ਹੈ, ਇਹ ਮਾਇਕੀ ਮੰਡਲ ਦੀਆਂ ਇਲਤਾਂ ਹਨ, ਹੋਮੇ ਦੀ ਪ੍ਰਵਿਰਤੀ ਹੈ। ਆਤਮਿਕ ਛੋਹ ਦੀ ਕਲਾ ਇਲਾਹੀ ਪ੍ਰਕਾਸ਼ ਦੀ ਛੋਹ ਹੈ, ਇਹ ਆਤਮ ਗਿਆਨ ਹੈ। ਮਾਨਸਿਕ ਸ਼ਕਤੀ ਮਾਨਸਿਕ ਅਗਿਆਨਤਾ ਦਾ ਹਨੇਰਾ ਹੈ, ਪਰਮ ਭੁਲੇਖਾ ਹੈ। ਸੋ ਇਸ ਬਿਓਰੇ ਤੋਂ ਜ਼ਾਹਰ ਹੁੰਦਾ ਹੈ ਕਿ ਸਾਡੇ ਅੰਤਰ ਆਤਮੇ ਇਲਾਹੀ ਜੋਤ ਦੀ ਛੋਹ ਦੀ ਪਾਰਸ ਕਲਾ ਵਰਤਣੀ ਜਾਂ ਨਾਮ ਦੇ ਪ੍ਰਜਵਲਿਤ ਹੋਣ 'ਤੇ ਸਾਡੇ ਅੰਤਰਗਤ ਨਾਮ ਦੀ ਰੁਣ ਝੁਣ ਛਿੜਨੀ, ਇਹ ਸਤਿਗੁਰੂ ਦੀ ਬਖਸ਼ਿਸ਼ ਹੈ, ਸਤਿਗੁਰੂ ਦੀ ਸਾਡੇ ਉੱਤੇ ਕਿਰਪਾ ਹੈ, ਨਦਰ ਕਰਮ ਹੈ, ਇਹ ਇਲਾਹੀ ਦਾਤ ਹੈ। ਸੋ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਇਹ ਇਲਾਹੀ ਦਾਤ ਕਿਸੇ ਭਾਗਾਂ ਵਾਲੇ ਜਗਿਆਸੂ ਨੂੰ ਪ੍ਰਾਪਤ ਹੁੰਦੀ ਹੈ, ਕਿਸੇ ਭਾਗਾਂ ਵਾਲੇ ਜਗਿਆਸੂ ਉੱਤੇ ਇਹ ਕਲਾ ਵਰਤਦੀ ਹੈ। ਇਹਦੇ ਉਲਟ ਮਾਇਕੀ ਸ਼ਕਤੀ ਦੇ ਕ੍ਰਿਸ਼ਮੇ ਜਾਂ ਕਰਾਮਾਤਾਂ, ਜਾਦੂ, ਟੂਣੇ, ਜੰਤਰ ਮੰਤਰ, ਤੰਤਰ, ਇਹ ਸਾਰੇ ਹੌਂਧਾਰੀ ਕਰਤੱਵ ਹਨ, ਜਿਨ੍ਹਾਂ ਨੂੰ ਕਰਮਬੱਧ ਕਰਕੇ ਮਾਇਆ ਦੇ ਜਾਲ ਵਿੱਚ ਇਸ ਜੀਵ ਨੂੰ ਫਸਾਈ ਰੱਖਦੇ ਹਨ। ਛਾਇਆ ਛੂਛੀ ਜਗਤ ਭੁਲਾਣਾ, ਤੰਤਰ ਮੰਤਰ ਸਭ ਔਖਦ ਜਾਣੇ, ਅੰਤੇ ਤਉ ਮਰਨਾ, ਮੜੀ ਮਸਾਣੀ ਮੁੜੇ ਜੋਗ ਨਾਹੀਂ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਨ ਜਾਏ ਸਰਪਨ ਹੋਏ ਕੇ ਉਤਰੇ ਜਾਏ ਆਪਣੇ ਖਾਏ ਤੰਤ ਮੰਤਰ ਸਾਇਣਾ ਕਰਾ ਮਾਤ ਕਾਲਖ ਲਪਟਾਏ ਤੰਤਰ ਮੰਤਰ ਪਾਖੰਡ ਕਰ ਕਲੇ ਕ੍ਰੋਧ ਬੋ ਵਾਦ ਵਧਾਵੇ ਹੋਰਨਾਂ ਅਨੇਕ ਭਰਮ ਭੁਲੇਖਿਆਂ ਤੋਂ ਬਿਨਾਂ ਸਾਡੇ ਇੱਕ ਮੁਕਤੀ ਦੀ ਬਾਬਤ ਵੀ ਕਈ ਤਰ੍ਹਾਂ ਦੇ ਸਾਡੇ ਮਨ ਵਿੱਚ ਭੁਲੇਖੇ ਪਏ ਹੋਏ ਹਨ। ਮੁਕਤੀ ਦੀ ਬਾਬਤ ਸਾਡੀ ਜਾਣਕਾਰੀ ਜਾਂ ਗਿਆਨ ਕੇਵਲ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ ਜਾਂ ਸਮਝਿਆ ਸਮਝਾਇਆ ਹੈ। ਇਹਦਾ ਜਨਮਾਂ ਜਨਮਾਂ ਤੋਂ ਅਸੀਂ ਅਭਿਆਸ ਕਰਦੇ ਆਏ ਹਾਂ, ਇਸ ਲਈ ਇਹ ਭੁਲੇਖੇ ਸਾਡੇ ਮਨ ਦੇ ਅੰਤਸ਼ਕਰਨ ਵਿੱਚ ਦ੍ਰਿੜ ਹੋ ਚੁੱਕੇ ਹਨ। ਅਸੀਂ ਆਪਣੀ ਹਉਮੈ ਦੀ ਅਗਿਆਨਤਾ ਵਿੱਚ ਪਾਪਾਂ ਨੂੰ ਢਕਣ ਲਈ, ਜਮਾਂ ਦੀ ਸਜ਼ਾ ਤੋਂ ਬਚਣ ਲਈ, ਆਵਾਗਮਨ ਦੇ ਗੇੜ ਤੋਂ ਬਚਣ ਲਈ, ਸਵਰਗ ਦੀ ਲਾਲਸਾ ਲਈ ਜਾਂ ਫਿਰ ਸਦੀਵੀ ਸੁੱਖ ਅਤੇ ਆਨੰਦ ਭੋਗਣ ਲਈ ਮੁਕਤੀ ਨੂੰ ਆਪਣਾ ਜੀਵਨ ਉਦੇਸ਼ ਜਾਂ ਇੱਕ ਜ਼ਰੀਆ ਸਮਝਿਆ ਹੋਇਆ ਹੈ। ਅਸਲ ਵਿੱਚ ਕਿਸੇ ਕੈਦ ਜਾਂ ਬੰਧਨ ਤੋਂ ਛੁਟਕਾਰਾ ਜਾਂ ਆਜ਼ਾਦੀ ਪਾਉਣ ਨੂੰ ਮੁਕਤੀ ਕਿਹਾ ਜਾਂਦਾ ਹੈ। ਆਪਣੀ ਹਉਮੈ ਦੀ ਅਗਿਆਨਤਾ ਦੇ ਹਨੇਰ ਖਾਤੇ ਜਾਂ ਭਰਮਗੜ ਵਿੱਚ ਜੀਵ ਸਾਰੀ ਉਮਰ ਵਿਚਰਦਾ ਹੋਇਆ ਕਰਮ ਕਰਦਾ ਹੈ ਅਤੇ ਫਿਰ ਉਹਨਾਂ ਦੇ ਨਤੀਜੇ ਭੁਗਤਦਾ ਹੈ। ਇਹਨਾਂ ਹੌਂਧਾਰੀ ਖਿਆਲਾਂ ਅਤੇ ਕਰਮਾਂ ਦਾ ਅਸੀਂ ਜਨਮ ਜਨਮ ਤੋਂ ਲਗਾਤਾਰ ਅਭਿਆਸ ਕਰਦੇ ਆਏ ਹਾਂ ਅਤੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਅਸੂਲ ਅਨੁਸਾਰ ਜੀਵ ਆਪਣੇ ਕਰਮਾਂ ਦੇ ਘੁੰਮਣ ਘੇਰੇ ਵਿੱਚ ਕਰਮਬੱਧ ਹੋ ਜਾਂਦਾ ਹੈ ਅਤੇ ਆਵਾਗਮਨ ਦੇ ਅਮੁੱਕਵੇਂ ਗੇੜ ਵਿੱਚ ਵਿਚਰਦਾ ਹੋਇਆ ਦੁੱਖ ਕਲੇਸ਼ ਭੁਗਤਦਾ ਹੈ। ਇਹ ਸਾਰੀ ਕਿਰਿਆ ਮਾਇਕੀ ਮੰਡਲ ਦੇ ਭਰਮਗੜ ਦੀ ਖੇਲ ਹੈ। ਜਿਵੇਂ ਰਾਤ ਦੇ ਹਨੇਰੇ ਵਿੱਚ ਜੋ ਵੀ ਕਰਮ ਕੀਤੇ ਜਾਣ ਉਹ ਅਧੂਰੇ, ਅਪੂਰਨ ਅਤੇ ਗਲਤ ਹੁੰਦੇ ਹਨ, ਇਸੇ ਤਰ੍ਹਾਂ ਮਾਇਕੀ ਮੰਡਲ ਦੇ ਹਨੇਰ ਜਾਂ ਅਗਿਆਨਤਾ ਵਿੱਚ ਵੀ ਅਸੀਂ ਜੋ ਵੀ ਕਰਮ ਕਰਦੇ ਹਾਂ ਉਹ ਹੌਂਧਾਰੀ ਹੋਣ ਕਰਕੇ ਫੋਕੇ, ਅਧੂਰੇ ਅਤੇ ਗਲਤ ਹੁੰਦੇ ਹਨ ਅਤੇ ਮੁਕਤੀ ਦਾ ਸਾਧਨ ਨਹੀਂ ਹੋ ਸਕਦੇ। ਜਿਵੇਂ ਹਨੇਰਾ ਆਪਣੇ ਆਪ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ, ਸਗੋਂ ਚਾਨਣ ਦੇ ਪ੍ਰਕਾਸ਼ ਨਾਲ ਹੀ ਹਨੇਰੇ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸਾਡੀ ਮਾਇਕੀ ਅਗਿਆਨਤਾ ਦਾ ਹਨੇਰਾ ਵੀ ਸਾਡੇ ਭਰਮਗੜ ਨੂੰ ਤੋੜ ਨਹੀਂ ਸਕਦਾ। ਅਸੀਂ ਆਪਣੇ ਮਾਇਕੀ ਕਰਮਾਂ ਵਿੱਚ ਹੀ ਗਲਤਾਨ ਹੋ ਕੇ ਕਰਮਬੱਧ ਰਹਿੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਹੌਂਧਾਰੀ ਕਰਮਾਂ ਦੇ ਘੁੰਮਣ ਘੇਰੇ ਜਾਂ ਕਰਮਾਂ ਦੀ ਕੈਦ ਤੋਂ ਅਸੀਂ ਛੁਟਕਾਰਾ ਨਹੀਂ ਪਾ ਸਕਦੇ ਅਤੇ ਨਾ ਹੀ ਸਾਡੀ ਮੁਕਤੀ ਹੋ ਸਕਦੀ ਹੈ। ਸੋ ਮਾਨਸਿਕ ਅਗਿਆਨਤਾ ਵਿੱਚ ਹੌਂਧਾਰੀ ਕਰਮਾਂ ਦੁਆਰਾ ਮੁਕਤੀ ਦੀ ਲਾਲਸਾ ਕਰਨੀ ਇਹ ਸਾਡਾ ਸਭ ਤੋਂ ਵੱਡਾ ਭਰਮ ਭੁਲੇਖਾ ਹੈ। ਮੁਕਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਨ ਕੋ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਕੀਏ ਉਪਾਵ ਮੁਕਤ ਕੈ ਕਾਰਨ ਦਹਿ ਦਿਸ ਕੋ ਉਠਤਾਇਆ ਘਟ ਹੀ ਪੀਤਰ ਬਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ ਬਿਨ ਗੁਰ ਸ਼ਬਦ ਨਾ ਛੂਟਸ ਕੋਏ ਪਾਖੰਡ ਕੀਨੇ ਮੁਕਤ ਨਾ ਹੋਏ। ਕਬੀਰ ਮੁਕਤ ਦੁਆਰਾ ਸੰਕੁਰਾ ਬਹੁਤ ਪੀੜਾ ਹੈ ਰਾਈ ਦੱਸੇ ਪਾਏ ਮਨ ਤੋਂ ਮੈਗਲ ਹੋਏ ਰਹੋ ਨਿਕਸੇ ਕਿਉਂ ਕਹਿ ਜਾਏ ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ ਹਾਂ ਹਾਂ ਕਰਤ ਬੰਧਨ ਮੈਂ ਭਰਿਆ ਨੈ ਮਿਲੀਏ ਇਹ ਜੁਗਤਾ। ਇਹਦਾ ਮਤਲਬ ਇਹ ਹੈ ਕਿ ਜਦੋਂ ਤੱਕ ਸਾਡੇ ਅੰਤਰ ਆਤਮੇ ਆਤਮ ਪ੍ਰਕਾਸ਼ ਅਥਵਾ ਸ਼ਬਦ ਜਾਂ ਨਾਮ ਪ੍ਰਜਵਲਿਤ ਨਹੀਂ ਹੁੰਦਾ ਸਾਡੇ ਮਨ ਦੇ ਭਰਮ ਭੁਲੇਖੇ ਦੂਰ ਨਹੀਂ ਹੋ ਸਕਦੇ ਅਤੇ ਆਪਣੇ ਕਰਮਾਂ ਦੇ ਘੁੰਮਣ ਘੇਰੇ ਤੋਂ ਸਾਡਾ ਛੁਟਕਾਰਾ ਨਹੀਂ ਹੋ ਸਕਦਾ ਜਾਂ ਸਾਡੀ ਮੁਕਤੀ ਨਹੀਂ ਹੋ ਸਕਦੀ। ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜੈ ਹੇਤ ਨਾਨਕ ਨਾਮ ਬਿਨਾਂ ਕੋ ਮੁਕਤ ਨਾਹੀਂ ਰਾਮ ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੇ ਵਿਚਾਰਾ ਕਹਿਤ ਕਬੀਰ ਸੁਨੋ ਰੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ ਪੂਰੇ ਸਤਿਗੁਰ ਬੂਝ ਬੁਝਾਈ ਵਿਣ ਨਾਵੇ ਮੁਕਤ ਕਿਨੇ ਨਾ ਪਾਈ ਪਰਮ ਭੇਦ ਭਾਉ ਕਬੋ ਨਾ ਛੂਟਸ ਆਵਤ ਜਾਨ ਨਾ ਜਾਨੀ ਬਿਨ ਹਰ ਨਾਮ ਕੋ ਮੁਕਤ ਨਾ ਪਾਵਸ ਡੂਬ ਮੂਏ ਬਿਨ ਪਾਣੀ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ। ਜਦੋਂ ਕਿਸੇ ਪਾਤਸ਼ਾਹ ਦੇ ਘਰ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਸ਼ਹਿਜ਼ਾਦਾ ਕਿਹਾ ਜਾਂਦਾ ਹੈ। ਆਪਣੇ ਪਿਤਾ ਦੇ ਸਾਰੇ ਗੁਣ, ਅਖਤਿਆਰ ਅਤੇ ਸਾਰੀ ਜਾਇਦਾਦ ਉਹਨੂੰ ਵਿਰਸੇ ਵਿੱਚ ਆਪ ਮੁਹਾਰੇ ਹੀ ਪ੍ਰਾਪਤ ਹੋ ਜਾਂਦੀ ਹੈ। ਜਦੋਂ ਉਹ ਜਵਾਨ ਹੁੰਦਾ ਹੈ ਤਾਂ ਪਾਤਸ਼ਾਹ ਲੋੜ ਅਨੁਸਾਰ ਆਪਣੇ ਸ਼ਹਿਜ਼ਾਦੇ ਨੂੰ ਆਪਣੇ ਰਾਜ ਦਾ ਕੰਮ ਵੀ ਸੌਂਪ ਦਿੰਦਾ ਹੈ। ਦੂਜੇ ਪਾਸੇ ਰਾਜ ਦਾ ਪ੍ਰਬੰਧ ਚਲਾਉਣ ਲਈ ਅਨੇਕਾਂ ਹੋਰ ਵੀ ਉੱਚੇ, ਮੱਧਮ ਅਤੇ ਨੀਵੇਂ ਦਰਜੇ ਦੇ ਵਜ਼ੀਰ, ਅਹਿਲਕਾਰ, ਨੌਕਰ ਚਾਕਰ ਉਹਨਾਂ ਦੀ ਲਿਆਕਤ ਅਤੇ ਤਜਰਬੇ ਅਨੁਸਾਰ ਨਿਯਤ ਕੀਤੇ ਜਾਂਦੇ ਹਨ। ਇੱਕ ਬੰਨੇ ਰਾਜੇ ਦੇ ਬੱਚੇ ਹਨ, ਸ਼ਹਿਜ਼ਾਦੇ ਹਨ, ਦੂਸਰੇ ਪਾਸੇ ਉਸਦੇ ਰਾਜ ਦਾ ਪ੍ਰਬੰਧ ਚਲਾਉਣ ਵਾਸਤੇ ਨੌਕਰ ਚਾਕਰ, ਵਜ਼ੀਰ ਵੀ ਨਿਯਤ ਕੀਤੇ ਜਾਂਦੇ ਹਨ। ਇਹਨਾਂ ਨੂੰ ਲੋੜ ਅਨੁਸਾਰ ਰਾਜ ਅਧਿਕਾਰ ਦਿੱਤੇ ਜਾਂਦੇ ਹਨ। ਇਹਨਾਂ ਅਹਿਲਕਾਰਾਂ ਦੀ ਤਰੱਕੀ, ਪ੍ਰਮੋਸ਼ਨ ਉਹਨਾਂ ਦੀ ਦਿਆਨਤਦਾਰੀ, ਮਿਹਨਤ ਅਤੇ ਲਿਆਕਤ ਅਨੁਸਾਰ ਹੁੰਦੀ ਹੈ। ਠੀਕ ਇਸੇ ਤਰ੍ਹਾਂ ਅਕਾਲ ਪੁਰਖ ਦੇ ਦਰਬਾਰ ਵਿੱਚ ਅਨੇਕਾਂ ਪੁੱਗੀਆਂ ਹੋਈਆਂ ਰੂਹਾਂ ਬ੍ਰਹਮ ਗਿਆਨੀ, ਗੁਰਮੁਖ ਜਨ ਜਾਂ ਸੰਤ ਜਨ ਸੁਭਾਏਮਾਨ ਹੁੰਦੇ ਹਨ। ਇਸ ਤ੍ਰੈਗੁਣੀ ਬ੍ਰਹਿਮੰਡ ਨੂੰ ਉਭਾਰਨ ਜਾਂ ਸੋਧਣ ਲਈ ਜਾਂ ਜੀਵਾਂ ਦੀ ਕਲਿਆਣ ਵਾਸਤੇ ਅਕਾਲ ਪੁਰਖ ਸਮੇਂ ਸਮੇਂ ਸਿਰ ਇਹਨਾਂ ਪੁੱਗੀਆਂ ਹੋਈਆਂ ਰੂਹਾਂ ਨੂੰ ਆਪਣੀ ਕਲਾ ਬਖਸ਼ ਕੇ ਜੱਗ ਵਿੱਚ ਪਠਾਉਂਦਾ ਹੈ। ਗੁਰੂ ਅਵਤਾਰ ਕਿਹਨਾਂ ਨੂੰ ਕਹਿੰਦੇ ਹਨ? ਇਹ ਪੁੱਗੀਆਂ ਹੋਈਆਂ ਰੂਹਾਂ ਨੂੰ ਜਗਤ ਦੀ, ਜੀਵਾਂ ਦੀ ਕਲਿਆਣ ਲਈ ਅਕਾਲ ਪੁਰਖ ਸਮੇਂ ਸਮੇਂ ਸਿਰ ਆਪਣੀ ਕਲਾ ਬਖਸ਼ ਕੇ ਜੱਗ ਵਿੱਚ ਪਠਾਉਂਦਾ ਹੈ। ਜਦੋਂ ਇਹੋ ਜਿਹੀਆਂ ਬਖਸ਼ੀਆਂ ਹੋਈਆਂ ਰੂਹਾਂ ਅਥਵਾ ਅਕਾਲ ਪੁਰਖ ਦੇ ਇਹ ਸਾਹਿਬਜ਼ਾਦੇ ਧੁਰੋਂ ਇਲਾਹੀ ਹੁਕਮ ਅਨੁਸਾਰ ਜਗਤ ਵਿੱਚ ਪਠਾਉਂਦੇ ਹਨ ਤਾਂ ਇਹਨਾਂ ਨੂੰ ਗੁਰੂ, ਸਤਿਗੁਰੂ ਜਾਂ ਅਵਤਾਰ ਕਹਿ ਕੇ ਨਿਵਾਜਿਆ ਜਾਂਦਾ ਹੈ। ਜੋ ਇਸ ਤ੍ਰੈਗੁਣੀ ਮਾਇਕੀ ਸੰਸਾਰ ਦੇ ਹਉਮੈ ਅਤੇ ਭਰਮ ਵਿੱਚ ਪਲਚ ਰਹੀਆਂ ਰੂਹਾਂ ਨੂੰ ਇਲਾਹੀ ਮਾਰਗ ਦਾ ਸੱਚਾ ਸੁੱਚਾ ਉਪਦੇਸ਼ ਦੇ ਕੇ ਉਹਨਾਂ ਦੀ ਕਲਿਆਣ ਕਰਦੇ ਹਨ। ਉਹ ਕਿਸ ਕੰਮ ਵਾਸਤੇ ਦੁਨੀਆਂ ਵਿੱਚ ਆਉਂਦੇ ਹਨ? ਉਹ ਇਹਨਾਂ ਭਰਮ ਵਿੱਚ ਪਲਚ ਰਹੀਆਂ ਰੂਹਾਂ ਨੂੰ ਇਲਾਹੀ ਮਾਰਗ ਦਾ ਸੱਚਾ ਸੁੱਚਾ ਉਪਦੇਸ਼ ਦੇ ਕੇ ਉਹਨਾਂ ਦੀ ਕਲਿਆਣ ਕਰਦੇ ਹਨ। ਇਹ ਗੁਰੂ ਅਵਤਾਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਅਵਤਾਰ ਧਾਰਦੇ ਹਨ ਅਤੇ ਇਲਾਹੀ ਹੁਕਮ ਦੀ ਕਮਾਈ ਕਰਕੇ ਉਸ ਸੱਚੇ ਦੇ ਸੱਚਖੰਡ ਵਿੱਚ ਜਾ ਵਸਦੇ ਹਨ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓਂ ਲੈਣ ਮਿਲਾਏ। ਜਗਤ ਉਦਾਰਨ ਸੇਈ ਆਏ, ਜੋ ਜਨ ਦਰਸ ਪਿਆਸਾ, ਉਨਕੀ ਸਰਣ ਪਰੈ ਸੋ ਤਰਿਆ, ਸੰਤ ਸੰਗ ਪੂਰਨ ਆਸਾ। ਹਮ ਇਹ ਕਾਜ ਜਗਤ ਮੋ ਆਏ, ਧਰਮ ਭੇਤ ਗੁਰਦੇਵ ਪਠਾਏ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਦੂਸਰੇ ਪਾਸੇ ਕਈ ਰੂਹਾਂ ਗੁਰੂਆਂ ਅਤੇ ਅਵਤਾਰਾਂ ਤੋਂ ਪ੍ਰੇਰਨਾ ਉਪਦੇਸ਼ ਅਤੇ ਅਗਵਾਈ ਲੈ ਕੇ ਸ਼ਬਦ ਸੁਰਤ ਅਥਵਾ ਨਾਮ ਅਭਿਆਸ ਕਮਾਈ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਐਸੇ ਨਾਮ ਅਭਿਆਸ ਕਮਾਈ ਵਾਲੇ, ਐਸੇ ਸ਼ਬਦ ਸੁਰਤ ਵਿੱਚ ਲੀਨ ਹੋਏ ਹੋਏ, ਨਾਮ ਰੰਗ ਵਿੱਚ ਰੰਗੇ ਹੋਏ, ਗੁਰਬਾਣੀ ਦਾ ਰੂਪ ਹੋਏ ਹੋਏ, ਸਤਿਗੁਰੂ ਦੇ ਬੈ ਖਰੀਦ ਗੋਲੇ ਬਣੇ ਹੋਏ, ਸੇਵਾ ਦੇ ਪੁੰਜ ਹੁਕਮੀ ਬੰਦੇ, ਪ੍ਰੇਮ ਪਿਆਲਾ ਪੀਣ ਵਾਲੇ, ਅਲਮਸਤ ਮਤਵਾਰੇ ਹੋਏ ਹੋਏ ਗੁਰਮੁਖ ਪਿਆਰਿਆਂ ਜਾਂ ਮਹਾਂਪੁਰਖਾਂ ਨੂੰ ਗੁਰਬਾਣੀ ਵਿੱਚ ਸਾਧ, ਸੰਤ, ਭਗਤ, ਗੁਰਮੁਖ, ਮਹਾਂਪੁਰਖ, ਹਰੀਜਨ, ਖਾਲਸੇ ਅਤੇ ਬ੍ਰਹਮ ਗਿਆਨੀ ਆਦਿ ਨਾਵਾਂ ਨਾਲ ਬਿਆਨਿਆ ਅਤੇ ਸਤਿਕਾਰਿਆ ਗਿਆ ਹੈ। ਸੋ ਗੁਰੂ ਅਵਤਾਰ ਕੌਣ ਹਨ? ਅਤੇ ਸੰਤ, ਭਗਤ, ਗੁਰਮੁਖ ਪਿਆਰੇ, ਮਹਾਂਪੁਰਖ, ਹਰੀਜਨ, ਖਾਲਸੇ ਕੌਣ ਹਨ? ਇਹ ਇੱਥੇ ਗੁਰਮੁਖ ਪਿਆਰਿਆਂ ਨੇ ਸਾਨੂੰ ਇਹਨਾਂ ਦੇ ਵਿਚਕਾਰ ਜੋ ਫਰਕ ਹੈ ਉਹਨੂੰ ਦ੍ਰਿੜ ਕਰਵਾਇਆ ਹੈ। ਧੰਨ ਸੋ ਵੰਸ, ਧੰਨ ਸੋ ਪਿਤਾ, ਧੰਨ ਸੋ ਮਾਤਾ, ਜਿਨ ਜਨ ਜਣੇ, जिन सास गिरास ते आया मेरा हर हर से साची दरगह हर जन बने। भगता की चाल सच्ची अत निर्मल नाम सच्चा मन पाया नानक भगत सोहे दर साचे जिनी सचो सच कमाया। हर जन उत्तम उत्तम बाणी मुख बोले पर उपकारे जो हर जो जन हर प्रभ हर हर सरना तिन दरगा हर हर देव डियाई तन तन सबास कहे प्रभ जन को जन नानक मेल लए गल लाई। संत प्यारे पार ब्रह्म नानक हर अगम अगाहो कौ कबीर जन पए खालसे प्रेम भगत जे जानी। जिन इक मन हर त्याया मेरी जिंदड़िए तिन संत जना जयकारो राम। गुरबाणी विच इना बख्शे हुए गुरमुख प्यारिया इना संता इना भगत जना दी इयों परख कीती गई है इयों उना दी पहचान करनी सिखाई गई है। जिना सास गिरास ना विसरे से हर जन पूरे सही जान सो भगत जो गुरमुख होवे होमे शब्द जलाया राम। निर्मल सोभा अमृत ता की बानी एक नाम मन माहे समानी दुख रोग बिनसे पै परम साध नाम निर्मलता के करम। से भगत हर भाव दे जो गुरमुख पाए चलन आप छोड़ सेवा करन जीवत मुए रहन। जिन सास गिरास न विसरै हर नामा मन मंत तन से सेई नानका पूरन सेई संत। गुरमुख होए सो करे विचार ओस अलिप्तो रहना हर नाम जपे आप उदरे ओस पिछे डूबदे भी तरना। आठ पहर निकट कर जाने प्रभ का किया मीठा माने एक नाम संतन आधार होए रहे सब की पगचार। संत रहत सुनो मेरे पाई उवा की महिमा कथन न जाई वर्तन जाके केवल नाम आनंद रूप कीर्तन विश्राम। मित्र सतर जाके एक समाने प्रभ अपने बिन अवर ना जाने। सो ऐसे उच्चे सुच्चे ऐसे आत्मिक जीवन वाले बख्शे हुए गुरमुख प्यारे अथवा साध संत महापुरख जगत विच कोई विरले ही हुंदे हन। जन नानक कोटन मैं किनू गुरमुख होए पछाना ऐसे जन विरले संसारे गुर शब्द विचारे रहे निरारे। जिन इक मन त्याया तिन सुख पाया ते विरले संसार जियो तेरा जन एक आद कोई काम क्रोध लोभ मोह विवर्जित हर पद चीने सोई। कहन कहावन को कई कित है ऐसो जन बिरलो है सेवक जो तत् जोब को बेते। जग में उत्तम काढ़िया विरले के ही के हैन विरले नाही कणे फैल फकड़ संसार। बुरे करन बुरे आइया पल्याई पल्या अवगण कीते गुण करन जग साध विरलिया। पर इना विरले महापुरखा दे मुकाबले ते अखौती साध संत अखौती स्वामी शंकराचार्या महाराज जगत गुरु श्री 108 दी नावा हेठ जगत विच ब्यंत हस्तियां पर विरत हन जिना दा जीवन के गुरबाणी दिया उपरलियां पंक्तियां दे अनुकूल नहीं हुंदा। सो आम जनता खास करके पढ़ी लिखी श्रेणी इना अखौती साधा संतां दे नीवे जीवन नू देख के सच्चे सुच्चे साधा संतां दी होन तो भी मुनकर ते अशरदक हो जाती है। इत्थों ताई कि उन्हां नू साध संत अखर तो ही किरणा हो जाती है। जिवें खुड विच रहिंदिया होया जिन्हां ने कदी सूरज की रोशनी ना देखी होवे उन्हां दा सूरज की होन तो इनकार करना एक वड्डी भुल होवेगी। इसे तरह अखौती पखंडी साधा संतां दे नीवे जीवन वल देख के सच्चे सुच्चे बख्शे होए गुरमुख साधा संतां ते महापुरखां दी होंद तो इनकार करना ते उन्हां संबंधी साध संत लफ्जा तो भी किरणत हो जाना, एलर्जिक हो जाना, यह साडा वड्डा मानसिक परम भुलेखा है। जिन्हां अखरां द्वारा इन्हां साधा संतां महापुरखां नूं गुरबाणी विच हजारां वारी सत्कार ते माण नाल वडियाया ते सन्मानिया गया है, उन्हां अखरां तो असीं इन्ने किरणत हो जांदे हाँ, इन्ने एलर्जिक हो जांदे हाँ कि उन्हां दा जिक्र भी सुनन लई तैयार नहीं हुंदे। इस तरह असीं गुरबाणी दे इन्हां पवित्र अखरां दी निरादरी करदे हाँ, जो साडी अग्ञानता है, होमे दी ढीठताई है, दीर्घ परम भुलेखा है। गुरबाणी विच इन्हां लफ्ज़ां दी उचताई ते वडियाई नूं इयों सन्मानिया गया है, साधु संगत होए प्राप्त तां प्रभ अपना लही है, संत संग अंतर प्रभ डीठा, नाम प्रभु का लागा मीठा, हर का सेवक सो हर जेहा, भेद न जानो मानस देहा, राम संत मैं भेद किछ नाही, एक जन कई मैं लाख करोरी, नानक ब्रह्म ज्ञानी आप परमेश्वर, हर जन हर अंतर नहीं, नानक साची मान। इन्हां लफ्ज़ां दी इत्थों तक गुरबाणी विच वडियाई कीती गई है कि गुरु नूं भी गुरु साधु जां साध रूप गुरु कह के सन्मानिया गया है। गुर साधु अमृत ज्ञान सर नायण, सब किलविक पाप गए गवायण, गुर साधु संगत मिले हीरे रतन लवन, गुर संत जनो प्यारा मैं मिलिया, मेरी तृष्णा बुझ गई आसे, गुर संत पाया प्रभु त्याया, सगल इच्छा पुनिया। गुरबाणी विच साध संत लफ्ज एक वचनी ते बहुवचनी वरते गए हैं। गुरबाणी विच किते साध संत नू एक वचन करके मन्या गया है ते किते 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 बहुते वचन करके बहुवचन करके मन्या गया है। एदे विच की फर्क है? गुरु एक है, वो बहुवचनी नहीं हो सकता, लेकिन साध संत महापुरख गुरमुख प्यारे ये अनेक हो सकते हैं, बहुवचनी हो सकते हैं। जिमें संत जना मिल हर जस गायो, संतन स्यों मेरी लेवा देवी, संतन स्यों ब्योहारा, साध जना के संग निस्तरे, साधा सरनी जो पवे सो छूटे बद्दा, जन नानक संगत साध हर मेलो, हम साध जना पगराली, साध संगत की पीर जो पाई, तो नानक हर संग मिरिया, संत मंडल में हर मन वसै। साध संत भगत ते महापुरख ये बड़ी उच्ची सुची आत्मिक अवस्था दे लखायक हैं, सो इन्नी उच्ची सुची आत्मिक खेल आम खुली नहीं वरती जा सकती, सो ये आत्मिक खेल किसे भागां वाले जीव ते ही वरतदी है, इस करके इस दात दा किसे विरले कोल होना ही लाजमी है। संसार विच होर भी अमोलक चीज़ां असी देखते हाँ, जिवें हीरे रतन जवाहर आदि, ये किसे विरलिया कोल ही हुंदियां हन। इस तरह क्योंकि इन्हां दी कीमत लखां करोड़ां विच हुंदी है, सो जेकर असली साध संत महापुरख विरले हन तां उन्हां दे मुकाबले ते बेअंत नकली साध संत होने भी लाजमी हैं। ऐसे आत्मिक साध संत महापुरख गुरमुख जन ये सतगुरु दे दरों घरों वरसाए ते बख्शे हुए हुंदे हन, अते ओ सतगुरु दी आग्या विच अभिलाखी आत्मिक जग्यासुआं दे आत्मिक पंध विच प्रेरक ते सहाई हुंदे हन। संत महापुरख किवें साडे वास्ते सहाई हुंदे हन? ओ सतगुरु दे दरों घरों वरसाए हुए हुंदे हन, बख्शे हुए हुंदे हन, अते सतगुरु दी आग्या विच ओदे हुकम विच अभिलाखी आत्मिक जग्यासुआं दे आत्मिक पंध विच प्रेरक हुंदे हन, सहायक हुंदे हन। गुरबाणी विच इस विषय नूं इउं दर्शाया गया है, किरपा करे जिस पार ब्रह्म, होवे साधु संग, ज्यों ज्यों ओ बधाईऐ त्यों त्यों हर स्यों रंग, संत का संग वडभागी पाईऐ, संत की सेवा नाम त्याईऐ, संत सहाई जी के पवजल तारनहार, साधु संगत होए प्राप्त ता प्रभ अपना लहिए, साध संगत के आसरे प्रभ स्यों रंग लाए, हर जन वडे वडे वड ऊचे जो सतगुर मेल मिलाइए, सो आत्मिक पंधिया नू साध संगत अथवा संता महापुरखा दी संगत लई गुरबाणी विच सतगुरा ने बार बार जाचना करनी सिखाई है। नानक दास एह सुख मांगे मुख कर संतन की तूरे, ऐसी कृपा मोहे करो संत चरण हमारो माथा, नैन दर्स तन तूर परो साध संगत के अंचल लावो, बिखम नदी जाए तरनी हो कृपाल स्वामी मेरे, संता संग विहावे को नानक प्रभ लोचापुर संत जना की बाँछो तूर। ऐसे बख्शे हुए साधा संता ऐसे गुरमुखां दी होन तो मुनकर होना जा उन्हां तो किरणत होना साडा दीर्घ मानसिक परम भुलेखा है। दूजे पासे बेअंत अखौती साध संत महापुरख महात्मा ते औले बने औलिए बने हुए हैं, जिन्हां नूं जनता अपनियां माइकी गरजां दी पूर्ति लई मनदी ते पूजदी है। ऐसे अखौती साधा संतां भगतां महात्मा ते स्वामियां दी हिंदुस्तान विच तां खास करके बोलता है अते कई किस्म दे इन्हां अखौती मिशनां दे अनेकां नावां हेठ ये परदेसां विच वी इन्हां दा बोलबाला चल रहा है। इंसान अपनी होमिया दे अधीन खुदगर्ज है, सो अपनिया माइकी गरजा दी पूर्ति लई ये हर तरह दे जायज नजायज तरीके वरत लैंदा है। इन्हां विच अखौती साधा संता महात्मा दी टेक लैणी बड़ा सौखा साधन मन्या गया है। सो असी अपनिया माइकी लालसावां केड़ियां केड़ियां, व्याह दी लालसा, बच्चे दी लालसा, नौकरी दी भाल, तरक्की प्रमोशन दी लालसा, माया दी भुख, सुख दी लालसा, बीमारियां दे इलाज, दुखां कलेशां तों बचाओ, शांति दी लालसा, पापां तों बचण लई, जमा तों बचण लई, भूतां प्रेतां तों छुटकारे लई, वैरियां तों बदले लई ते मुकदमे दी चिंता आदि तों छुटकारा पाउण लई इन्हां अनेकी माइकी गरजां दी पूर्ति लई असीं इन्हां अखौती साधुआं संतां ते महात्मा आदि दे दरवाजे खड़काउंदे हां। जनता दी लोड़ मुताबक इहो जिहियां अखौती धार्मिक दुकानां भी बेअंत ही खुल्लियां होईयां हन। इह सब त्रैगुणी माइकी खेल अखाड़ा है अते साडी अग्ञानता दा डाढा भरम भुलेखा है, इन्हां दा परमार्थ नाल कोई संबंध नहीं। इन्हां नकली अखौती साधा संतां दी बोलता करके ही असी असली संतां साधां तों भी घृणित हो जांदे हां अते उच्चे मुच्चे महापुरखां दी होंद दी बाबत मुनकर हो जांदे हां, नफरत करदे हां, उन्हां दी निंदा करदे हां, उन्हां तों घृणा करदे हां, उन्हां बारे वाद विवाद करदे हां, उन्हां नाल झगड़ा करदे हां, जो कि साडा मानसिक ते धार्मिक अग्ञानता दा परम भुलेखा है। जिवें विद्यक महकमे विच संचालक हुंदा है, डायरेक्टर ऑफ एजुकेशन हुंदा है, वो एक ही हुंदा है पर उहदे माथित अनेकां दर्जियां ते सतह उत्ते अपनी योग्यता अनुसार हुंदे हन। जिवें कोई प्राइमरी, कोई मिडल, कोई हाई स्कूल, कोई अंडर ग्रेजुएशन लई, कोई पोस्ट ग्रेजुएशन लई ते कोई स्पेशलाइजेशन वास्ते उपलब्ध हुंदे हन। इन्हां दे पाठक्रम जां कोर्स पढ़ाउण वास्ते वक्रे वक्रे अध्यापक, लैक्चरर, प्रोफेसर, डीन्स ते प्रिंसीपल नियुक्त हुंदे हन। इस तरह धार्मिक ते अध्यात्मिक विद्या दे प्रचार लई भी अनेकां ग्रंथी, रागी, कथाकार, प्रचारक, विद्वान, ज्ञानी, मिशनरी, पंडित ते आचार्या आदि होने लाजमी हैं, जो कि आपो अपनी योग्यता अनुसार धर्म प्रचार करते हैं। इस तरह ये धार्मिक श्रेणियां ਹੋਣਹਾਰ ਰੂਹਾਂ ਨੂੰ ਆਤਮਿਕ ਜੀਵਨ ਜਾਂ ਸ਼ਬਦ ਸੁਰਤ ਜਾਂ ਨਾਮ ਅਭਿਆਸ ਕਮਾਈ ਲਈ ਪ੍ਰੇਰਦੀਆਂ ਅਤੇ ਸਹਾਇਕ ਹੁੰਦੀਆਂ ਹਨ। ਇਹ ਪਰ ਤ੍ਰੈਗੁਣੀ ਮਾਇਕੀ ਮੰਡਲ ਦੀ ਹੀ ਧਾਰਮਿਕ ਕਿਰਿਆ ਹੈ। ਜਿਵੇਂ ਕਿ ਅਧਿਆਪਕ, ਲੈਕਚਰਰ, ਪ੍ਰੋਫੈਸਰ, ਵਿਸ਼ੇ ਵਿਭਾਗ ਦੇ ਮੁਖੀ ਜਾਂ ਪ੍ਰਿੰਸੀਪਲ ਆਦਿ ਹੁੰਦੇ ਹਨ, ਇਸੇ ਤਰ੍ਹਾਂ ਧਾਰਮਿਕ ਪੱਧਰ ਉੱਤੇ ਵੀ ਸਾਡੇ ਗ੍ਰੰਥੀ, ਰਾਗੀ, ਕਥਾਕਾਰ, ਪ੍ਰਚਾਰਕ, ਵਿਦਵਾਨ, ਗਿਆਨੀ, ਧਿਆਨੀ ਇਹ ਸਾਰੇ ਹੋਣੇ ਲਾਜ਼ਮੀ ਹਨ। ਲੇਕਿਨ ਇਹ ਸਾਰੀ ਤ੍ਰੈਗੁਣੀ ਮਾਇਕੀ ਮੰਡਲ ਦੀ ਹੀ ਧਾਰਮਿਕ ਕਿਰਿਆ ਹੈ। ਇਹਦੇ ਤੋਂ ਉੱਪਰ ਆਤਮਿਕ ਮੰਡਲ ਦੀ ਵਿੱਦਿਆ ਜਾਂ ਬ੍ਰਹਮ ਮੰਡਲ ਦਾ ਤੱਤ ਗਿਆਨ ਇਹ ਗੁਰੂ ਦੀ ਕਿਰਪਾ ਦੁਆਰਾ ਕਿਸੇ ਵਿਰਲੇ ਅਭਿਲਾਖੀ ਜਗਿਆਸੂ ਨੂੰ ਹੀ ਬਖਸ਼ੇ ਹੋਏ ਸਾਧਾਂ ਸੰਤਾਂ ਅਤੇ ਮਹਾਂਪੁਰਖਾਂ ਦੀ ਸੰਗਤ ਦੁਆਰਾ ਪ੍ਰਦਾਨ ਹੋ ਸਕਦਾ ਹੈ। ਕਰਮ ਧਰਮ ਤੱਤ ਗਿਆਨ ਸੰਤਾਂ ਸੰਗ ਹੋਏ, ਸੰਤਨ ਬਿਨ ਅਵਰ ਨਾ ਦਾਤਾ ਬੀਆ, ਜੋ ਜੋ ਸਰਣ ਪਰੇ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ, ਸੰਤਨ ਸਿਉਂ ਹਮਲਾਹਾ ਖਾਟਿਆ ਹਰ ਭਗਤ ਪਰੇ ਭੰਡਾਰਾ। ਸੋ ਗੁਰਬਾਣੀ ਵਿੱਚ ਦਰਸਾਏ ਅਤੇ ਸਨਮਾਨੇ ਹੋਏ ਸਾਧਾਂ ਸੰਤਾਂ ਗੁਰਮੁਖ ਪਿਆਰਿਆਂ ਤੋਂ ਮੁਨਕਰ ਹੋਣਾ ਸਾਡਾ ਦੀਰਘ ਮਾਨਸਿਕ ਭਰਮ ਭੁਲੇਖਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।